ਵਾਰ 20ਵੀਂ ਪੌੜੀ 12ਵੀਂ ਵਿੱਚ ਪਵਿੱਤਰ ਬਚਨ ਉਚਾਰਨ ਕੀਤੇ। ਲੋਹੇ ਤਾਸ਼ਤ ਛਾਏ ਲੋਹ ਜੜਾਇਆ, ਲੋਹਾ ਸੀਸ ਚੜਾਏ ਨੀਰ ਤਰਾਇਆ। ਆਪ ਨੜਾ ਪੁੱਤ ਪਾਲ ਨਾ ਨੀਰ ਡੁਬਾਇਆ, ਅਗਰੈ ਡੋਬੈ ਜਾਣ ਡੋਬ ਤਰਾਇਆ। ਗੁਣ ਕੀਤੇ ਗੁਣ ਹੋਏ ਜਗਪਤੀ ਆਇਆ, ਅਵਗੁਣ ਸਹਿ ਗੁਣ ਕਰੈ ਘੋਲ ਘੁਮਾਇਆ। ਅਵਗੁਣ ਸਹਿ ਗੁਣ ਕਰੈ ਘੋਲ ਘੁਮਾਇਆ। ਉਸੇ ਤਰ੍ਹਾਂ ਦਰਖਤ ਦਾ ਦ੍ਰਿਸ਼ਟਾਂਤ ਦੇ ਕੇ ਕਹਿਣ ਲੱਗੇ, ਲੋਹੇ ਤਾਸ਼ਤ ਛਾਏ ਲੋਹ ਜੜਾਇਆ। ਕਾਠ ਨੂੰ ਭਾਵ ਲੱਕੜ ਨੂੰ ਲੋਹੇ ਤੇਸੇ ਆਦਿਕ ਆਰੀਆਂ ਆਦਿਕ ਹਥਿਆਰਾਂ ਨਾਲ ਕੱਟ ਵੱਢ ਕੇ ਫਿਰ ਲੋਹੇ ਨਾਲ ਹੀ ਜੜ ਦਿੰਦੇ ਹਨ। ਭਾਵ ਜਦੋਂ ਕੋਈ ਬੇੜੀ ਬਣਾਉਂਦੇ ਨਾ ਦਰਖਤ ਦੀ, ਰੁੱਖ ਦੀ, ਉਹਦੇ ਫੱਟੇ ਬਣਾਉਂਦੇ ਨੇ, ਜਦੋਂ ਉਹਨਾਂ ਫੱਟਿਆਂ ਨੂੰ ਆਪਸ ਵਿੱਚ ਜੜਦੇ ਹਨ, ਲੋਹੇ ਦੀਆਂ ਪੱਤੀਆਂ ਲਾਉਣੀਆਂ, ਲੋਹੇ ਦੇ ਕਿੱਲ ਲਾਉਣੇ, ਉਸ ਤਰ੍ਹਾਂ ਲੋਹਾ ਪਾਣੀ ਦੇ ਵਿੱਚ ਸੁੱਟੋ, ਛੋਟੀ ਜਿਹੀ ਮੇਖ, ਛੋਟਾ ਜਿਹਾ ਕਿੱਲ ਵੀ ਪਾਣੀ ਦੇ ਵਿੱਚ ਸੁੱਟੋ, ਨਦੀ 'ਚ ਤਾਂ ਡੁੱਬ ਜਾਂਦਾ। ਪਰ ਉਸੇ ਲੋਹੇ ਨੇ ਉਹਨਾਂ ਕਿੱਲਾਂ ਪੱਤੀਆਂ ਨੇ ਸੰਗਤ ਕਰ ਲਈ ਲੱਕੜ ਦੀ, ਤਾਂ ਸਾਧ ਸੰਗਤ ਉਹ ਲੱਕੜ ਦੀ ਸੰਗਤ ਕਰਕੇ ਉਹ ਲੋਹਾ ਵੀ ਤਰਦਾ ਜਾਂਦਾ। ਕਹਿਣ ਲੱਗੇ, ਲੋਹਾ ਸੀਸ ਚੜਾਏ ਨੀਰ ਤਰਾਇਆ। ਉਸ ਦਰਖਤ ਤੋਂ ਬੇੜੀ ਬਣੀ ਤੇ ਉਸ ਬੇੜੀ ਦੇ ਵਿੱਚ ਜਿੰਨਾ ਵੀ ਲੋਹਾ ਲੱਗਾ ਨਾ, ਲੋਹੇ ਨੂੰ ਵੀ ਸਿਰ ਤੇ ਚੜਾ ਕੇ ਪਾਣੀ ਵਿੱਚੋਂ ਤਾਰ ਦਿੰਦਾ। ਭਾਵ ਵੈਰੀਆਂ ਦਾ ਵੀ ਤੇ ਦੂਸਰਿਆਂ ਦਾ ਵੀ ਭਲਾ ਹੀ ਕਰਦਾ। ਉਸੇ ਲੋਹੇ ਨੇ ਉਹਨੂੰ ਕੱਟਿਆ ਵੱਢਿਆ, ਆਰੀਆਂ ਨੇ ਕਿੱਲ ਚੁਭੇ ਉਹਦੇ ਚ, ਦਰਖਤ ਚ, ਰੁੱਖ ਚ, ਉਹੋ ਹੀ ਲੋਹਾ ਤੇਸਾ ਆਦਿਕ, ਉਹੋ ਹੀ ਲੋਹਾ ਆਰਾ ਚੱਲਿਆ ਉਸ ਰੁੱਖ ਦੇ ਉੱਤੇ। ਪਰ ਸਾਧ ਸੰਗਤ ਆਪ ਉਹਨੂੰ ਦਰਿਆ ਤੋਂ ਪਾਰ ਲੈ ਜਾਂਦਾ ਹੈ, ਜਿਹੜਾ ਦਰਖਤ ਹੈ, ਰੁੱਖ ਹੈ, ਜਦੋਂ ਬੇੜੀ ਦੇ ਰੂਪ ਵਿੱਚ ਬਣ ਗਿਆ। ਭਾਵ ਵੈਰੀ ਦਾ ਵੀ ਭਲਾ ਹੀ ਕੀਤਾ। ਆਪ ਨੜਾ ਪੁੱਤ ਪਾਲ ਨਾ ਨੀਰ ਡੁਬਾਇਆ, ਆਪਣੇ ਪੁੱਤਰ ਅਰਥਾਤ ਬਿਰਛ ਨੂੰ ਪਾਲ ਕੇ ਜਲ ਨਹੀਂ ਡੋਬਦਾ। ਤੇ ਪੁੱਛਿਆ ਵੀ ਜੇ ਹੁਣ ਪਾਣੀ ਡੋਬਦਾ ਨਹੀਂ ਹੈ, ਇੱਕ ਜਗ੍ਹਾ ਤੇ ਭਾਈ ਗੁਰਦਾਸ ਜੀ ਨੇ ਹੋਰ ਵੀ ਇਹ ਪੌੜੀ ਉਚਾਰਨ ਕੀਤੀ। ਭਾਈ ਗੁਰਦਾਸ ਜੀ ਕਹਿਣ ਲੱਗੇ, ਮੈਂ ਪਾਣੀ ਨੂੰ ਪੁੱਛਿਆ ਨਦੀ ਦੇ ਨੂੰ ਵੀ ਛੋਟਾ ਜਿਹਾ ਕਿੱਲ, ਛੋਟਾ ਜਿਹਾ ਪੱਥਰ ਤੂੰ ਡੋਬ ਦਿੰਦਾ ਆ, ਪਰ ਏਡਾ ਵੱਡਾ ਇਹ ਜਹਾਜ਼, ਇਹ ਬੇੜਾ ਤੇਰੇ ਤੇ ਤਰਦਾ, ਆ ਬੇੜੀਆਂ ਜਿਵੇਂ ਆਰਾ ਚੱਲ ਰਿਹਾ ਤੇਰੇ ਤੇ, ਇਸ ਤਰ੍ਹਾਂ ਅਗਲੇ ਪਾਸਿਓਂ ਪਾਣੀ ਨੂੰ ਚੀਰ ਚੀਰ ਕੇ ਆਉਂਦੀਆਂ ਦਰਿਆ ਨਦੀ ਦੇ ਪਾਣੀਆਂ, ਇਹਨੂੰ ਕਿਉਂ ਨਹੀਂ ਡੋਬਦਾ? ਛੋਟਾ ਜਿਹਾ ਕਿੱਲ, ਛੋਟਾ ਜਿਹਾ ਪੱਥਰ, ਛੋਟੀ ਜਿਹੀ ਲੋਹੇ ਦੀ ਮੇਖ ਡੋਬ ਦੇਣਾ, ਇਸ ਨੂੰ ਕਿਉਂ ਨਹੀਂ ਡੋਬਦਾ? ਅੱਗੇ ਉਹ ਪਾਣੀ ਜਿਵੇਂ ਹੱਸ ਕੇ ਕਹਿੰਦਾ, ਭਾਈ ਗੁਰਦਾਸ ਜੀ ਕਹਿੰਦੇ, ਮੈਨੂੰ ਜਵਾਬ ਦਿੰਦਾ ਕਿ ਭਾਈ ਗੁਰਦਾਸ ਜੀ, ਇਹ ਜਿਹੜੀ ਬੇੜੀ ਇਹ ਲੱਕੜ ਦੀ ਬਣੀ ਹੈ, ਇਹਨੂੰ ਮੈਂ ਪੁੱਤਰਾਂ ਦੀ ਤਰ੍ਹਾਂ ਪਾਲਿਆ। ਪਾਣੀ ਕਹਿੰਦਾ, ਇਸ ਬੇੜੀ ਨੂੰ ਮੈਂ ਪਾਲਿਆ, ਪਾਲਣ ਪੋਸ਼ਣ ਕੀਤਾ ਮੈਂ ਇਹਦਾ। ਭਾਵ ਜਦੋਂ ਇੱਕ ਰੁੱਖ ਸੀ, ਦਰਖਤ ਸੀ ਨਾ, ਤੇ ਪਾਣੀ ਤੋਂ ਬਿਨਾਂ ਦਰਖਤ ਨੇ ਹਰਿਆ ਥੋੜ੍ਹੀ ਹੋਣਾ। ਪਾਣੀ ਤੋਂ ਬਿਨਾਂ ਤੇ ਦਰਖਤ ਸੁੱਕ ਸੜ ਜਾਏਗਾ, ਪਾਣੀ ਤੋਂ ਬਿਨਾਂ ਕੋਮਲ ਆ ਜਾਏਗਾ, ਪਾਣੀ ਤੇ ਉਹਦੀ ਜ਼ਿੰਦਗੀ। ਹੁਣ ਦਰਿਆ ਦਾ ਪਾਣੀ ਕਹਿੰਦਾ, ਮੈਂ ਇਹਨੂੰ ਪਾਲਿਆ ਬੱਚਿਆਂ ਦੀ ਤਰ੍ਹਾਂ, ਤੇ ਆਪਣੇ ਬੱਚੇ ਨੂੰ ਆਪ ਪਾਲ ਕੇ ਹੁਣ ਕਿਵੇਂ ਡੋਬਦੇ? ਭਾਈ ਗੁਰਦਾਸ ਜੀ ਦੇ ਹੀ ਬਚਨ ਹਨ, ਪਾਣੀ ਕਾਠ ਨਾ ਡੋਬਈ ਪਾਲੇ ਦੀ ਲੱਜੈ। ਉਹ ਕਹਿੰਦਾ, ਮੈਂ ਆਪਣੇ ਬਿਰਦ ਦੀ ਲਾਜ ਰੱਖਦਾ, ਮੈਨੂੰ ਪਾਲਣ ਦੀ ਲੱਜ ਆ ਵੀ ਬੱਚਿਆਂ ਦੀ ਤਰ੍ਹਾਂ ਮੈਂ ਇਸ ਰੁੱਖ ਨੂੰ ਪਾਲਿਆ ਸੀ, ਉਸੇ ਰੁੱਖ ਤੋਂ ਹੁਣ ਬੇੜੀ ਬਣ ਗਈ, ਕਿਵੇਂ ਡੋਬਦਿਆ? ਹੁਣ ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਤਾਂ ਬਚਨ ਵਰਤੇ, ਆਪ ਨੜਾ ਪੁੱਤ ਪਾਲ ਨਾ ਨੀਰ ਡੁਬਾਇਆ। ਪਾਣੀ ਨੇ ਰੁੱਖ ਨੂੰ ਪੁੱਤ ਦੀ ਤਰ੍ਹਾਂ ਪਾਲਿਆ, ਬੱਚਿਆਂ ਦੀ ਤਰ੍ਹਾਂ ਪਾਲਿਆ, ਉਸੇ ਰੁੱਖ ਤੋਂ ਹੁਣ ਬੇੜੀ ਬਣ ਗਈ, ਕਹਿੰਦੇ ਕਿਵੇਂ ਡੋਬ ਦਈਏ? ਉਸੇ ਬੇੜੀ ਦੇ ਵਿੱਚ ਲੋਹਾ ਵੀ ਹੈ, ਉਸੇ ਬੇੜੀ ਦੇ ਵਿੱਚ ਪੱਥਰ ਵੀ ਰੱਖ ਦੋਗੇ ਤਾਂ ਵੀ ਪਾਰ ਲੈ ਜੂ। ਹੁਣ ਦੂਸਰੀ ਦਲੀਲ ਭਾਈ ਗੁਰਦਾਸ ਜੀ ਨੇ ਦਿੱਤੀ। ਸਾਧ ਸੰਗਤ, ਇੱਕ ਲੱਕੜ ਬੜੀ ਖੁਸ਼ਬੋਦਾਰ ਹੈ, ਸੁਗੰਧੀ ਆਉਂਦੀ ਉਹਦੇ ਚੋਂ, ਉਸ ਲੱਕੜ ਨੂੰ ਅਗਰ ਕਹਿੰਦੇ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਉ, ਮਤ ਦੇਖ ਭੂਲਾਂ ਵਿਸਰੈ ਤੇਰਾ ਚਿੱਤ ਨਾ ਆਵੇ ਨਾਉ। ਅਗਰ ਇੱਕ ਲੱਕੜ ਹੁੰਦੀ ਹੈ, ਪੰਜਾਬ ਤੋਂ ਬਾਹਰ ਇਹ ਇੱਕ ਸਟੇਟ ਹੈ ਭਾਰਤ ਦੇਸ਼ ਦੇ ਵਿੱਚ ਆਸਾਮ, ਆਮ ਤੌਰ 'ਤੇ ਉੱਥੇ ਰੁੱਖ ਪਾਏ ਜਾਂਦੇ ਨੇ ਇਸਦੇ। ਇਹਦੀਆਂ ਗੱਠਾਂ ਦੇ ਵਿੱਚ ਇੱਕ ਰਸ ਹੁੰਦਾ, ਉਹ ਕੱਢਦੇ ਨੇ, ਉਹਦੇ 'ਚੋਂ ਸੁਗੰਧੀ ਆਉਂਦੀ, ਫਿਰ ਉਹਦੀਆਂ ਬੜੀਆਂ ਤਰ੍ਹਾਂ ਦੀਆਂ ਚੀਜ਼ਾਂ ਖੁਸ਼ਬੋਦਾਰ ਅਤਰ ਆਦਿਕ ਵੀ ਉਹਦੇ ਤੋਂ ਬਣਾਉਂਦੇ ਨੇ, ਅਗਰਬੱਤੀਆਂ ਵੀ ਬਣਾਉਂਦੇ ਨੇ ਉਹਦੇ 'ਚ। ਉਹ ਜਿਹੜੀ ਅਗਰ ਦੀ ਲੱਕੜ ਹੈ ਉਹਨੂੰ ਪਾਣੀ ਦੇ ਵਿੱਚ ਸੁੱਟੋ, ਭਾਵੇਂ ਸੁੱਕੀ ਵੀ ਹੋਵੇ ਤਾਂ ਵੀ ਡੁੱਬ ਜਾਏਗੀ ਉਹ ਲੱਕੜ, ਸੁੱਕੀ ਨੂੰ ਵੀ ਡੁੱਬ ਦਿੰਦਾ ਪਾਣੀ। ਅਤੇ ਭਾਈ ਗੁਰਦਾਸ ਜੀ ਕਹਿੰਦੇ ਮੈਂ ਪਾਣੀ ਨੂੰ ਪੁੱਛਿਆ ਵੀ ਠੀਕ ਹੈ ਭਾਈ ਤੂੰ ਇਸ ਲੱਕੜ ਦਾ ਪਾਲਣ ਪੋਸ਼ਣ ਕੀਤਾ ਆ, ਦਰਿਆ ਦਿਆਂ ਪਾਣੀਆਂ ਨਦੀ ਦਿਆਂ ਪਾਣੀਆਂ ਪੁੱਤ ਦੀ ਤਰ੍ਹਾਂ ਤੂੰ ਇਸ ਰੁੱਖ ਨੂੰ ਪਾਲਿਆ ਤਾਂ ਕਰਕੇ ਤੂੰ ਡੋਬਦਾ ਨਹੀਂ ਹੈ। ਪਰ ਜਿਹੜੀ ਅਗਰ ਦੀ ਲੱਕੜ ਹੈ ਉਸਨੂੰ ਕਿਉਂ ਡੋਬ ਦੇਣਾ? ਤੇ ਪਾਣੀ ਅੱਗੇ ਜਵਾਬ ਦਿੰਦਾ ਵੀ ਉੱਥੇ ਵੀ ਮੈਂ ਆਪਣਾ ਬਿਰਧ ਹੀ ਪਾਲਦਾ, ਉੱਥੇ ਵੀ ਮੈਂ ਇਹਦੇ ਨਾਲ ਪੁੱਤ ਵਾਲਾ ਹੀ ਵਿਹਾਰ ਕਰਦਾ ਲੱਕੜ ਨਾਲ। ਪੁੱਛਿਆ ਕਿਵੇਂ? ਸਾਧ ਸੰਗਤ ਜਿਹੜੇ ਲੱਕੜ ਦੇ ਵਪਾਰੀ ਨੇ ਨਾ, ਅਗਰ ਚੰਦਨ ਆਦਿਕ ਦੀ ਲੱਕੜ ਜਿਹੜੇ ਖਰੀਦਦੇ ਨੇ ਤੇ ਗਾਂ ਵੇਚਦੇ ਨੇ ਜਾਂ ਕੁਛ ਬਣਾਉਂਦੇ ਨੇ ਉਹਦੇ ਤੋਂ, ਉਹਨਾਂ ਨੂੰ ਚੰਗੀ ਤਰ੍ਹਾਂ ਇਸ ਗੱਲ ਦਾ ਪਤਾ, ਉਹ ਜਦੋਂ ਅਗਰ ਦੀ ਲੱਕੜ ਖਰੀਦਦੇ ਨੇ ਤੇ ਉਹਦੀ ਜਿਹੜੀ ਪਹਿਚਾਣ ਹੈ ਵੀ ਇਹ ਅਸਲੀ ਅਗਰ ਆ ਕਿ ਨਕਲੀ ਅਗਰ ਆ, ਭਾਵੇਂ ਲੱਕੜ ਅਸਲੀ ਆ ਕਿ ਨਕਲੀ ਆ, ਪਾਣੀ ਦੇ ਵਿੱਚ ਡੋਬ ਕੇ ਉਹਦੀ ਪਰਖ ਕੀਤੀ ਜਾਂਦੀ। ਜੇ ਲੱਕੜ ਪਾਣੀ ਵਿੱਚ ਡੁੱਬ ਜਾਵੇ ਤੇ ਅਸਲੀ ਆ, ਜੇ ਤਰਦੀ ਰਹੇ ਤੇ ਨਕਲੀ। ਅਗਰ ਦੀ ਲੱਕੜ ਜਿਹੜੀ ਹੈ ਉਹ ਸੁਗੰਧੀ ਵਾਲੀ। ਭਾਈ ਗੁਰਦਾਸ ਜੀ ਕਹਿਣ ਲੱਗੇ ਦਰਿਆ ਦੇ ਪਾਣੀ ਆ, ਫਿਰ ਇਸ ਅਗਰ ਨੂੰ ਕਿਉਂ ਡੋਬ ਦੇਣਾ? ਉਹ ਕਹਿੰਦਾ ਪਾਲਦਾ ਇੱਥੇ ਵੀ ਮੈਂ ਆਪਣਾ ਬਿਰਧ ਹੀ ਹਾਂ, ਇਸ ਕਰਕੇ ਡੋਬ ਦਿੰਦਾ ਵੀ ਇਸ ਦਾ ਮੁੱਲ ਬਹੁਤਾ ਪੈ ਜਾਵੇ, ਇਹਦੀ ਕਦਰ ਬਹੁਤੀ ਪੈ ਜਾਵੇ, ਇਹਨੂੰ ਵਡਿਆਈ ਮਿਲੇ। ਕਿਉਂਕਿ ਲੱਕੜ ਜਦੋਂ ਡੁੱਬ ਗਈ ਨਾ ਪਾਣੀ 'ਚ, ਵਪਾਰੀ ਨੇ ਉਸੇ ਵੇਲੇ ਖਰੀਦ ਲੈਣੀ ਵੀ ਅਸਲੀ ਅਗਰ ਹੈ, ਵੀ ਅਸਲੀ ਲੱਕੜ ਹੈ, ਨਕਲੀ ਡੁਪਲੀਕੇਟ ਨਹੀਂ ਹੈ। ਪਾਲਦਾ ਉੱਥੇ ਵੀ ਆਪਣਾ ਬਿਰਧ ਹੀ ਹੈ, ਉੱਥੇ ਬਿਰਧ ਪਾਲਣ ਦਾ ਵੱਖਰਾ ਢੰਗ ਹੈ। ਤੋ ਭਾਈ ਗੁਰਦਾਸ ਜੀ ਕਹਿੰਦੇ ਅਗਰੈ ਡੋਬੈ ਜਾਣ ਡੋਬ ਤਰਾਇਆ, ਕਹਿੰਦੇ ਅਗਰ ਨੂੰ ਜਾਣ ਕੇ ਡੋਬਦਾ ਆ ਪਾਣੀ। ਇਸ ਤਰ੍ਹਾਂ ਸਮਝੋ ਵੀ ਡੋਬ ਕੇ ਤਾਰਦਾ ਆ। ਕਿਵੇਂ ਤਾਰਦਾ? ਉਹਦੀ ਕੀਮਤ ਵਧਾਉਂਦਾ, ਉਹਦਾ ਮੁੱਲ ਵਧਾਉਂਦਾ ਆ, ਭਈ ਇਹਦਾ ਮੁੱਲ ਬਹੁਤਾ ਪੈ ਜਾਵੇ, ਇਹਦੀ ਕੀਮਤ ਬਹੁਤੀ ਪੈ ਜਾਵੇ, ਇਹਦਾ ਸਤਿਕਾਰ ਮਾਣ ਬਹੁਤਾ ਹੋਵੇ ਵੀ ਇਹ ਅਸਲੀ ਅਗਰ ਹੈ। ਇਸ ਲਈ ਪਾਣੀ ਨੇ ਡੋਬ ਦਿੱਤਾ, ਉਹਦੀ ਕੀਮਤ ਵਧਾ ਦਿੱਤੀ। ਗੁਣ ਕੀਤੇ ਗੁਣ ਹੋਏ ਜੱਗ ਪਤੀ ਆਇਆ, ਗੁਣ ਕਰਨ ਦੇ ਉੱਤੇ ਹੀ ਗੁਣ ਹੁੰਦਾ ਹੈ, ਇਹ ਤੇ ਸਾਰੇ ਦਾ ਸਾਰਾ ਜਗਤ ਇਹ ਪ੍ਰਤੀਤ ਰੱਖਦਾ ਹੈ। ਇਸ ਗੱਲ ਦਾ ਤੇ ਸਾਰਿਆਂ ਨੂੰ ਪਤਾ ਹੈ ਕਿ ਗੁਣ ਕਰਨ ਦੇ ਨਾਲ ਹੀ ਕੋਈ ਦੂਸਰਾ ਗੁਣ ਕਰਦਾ ਹੈ, ਭਾਵ ਮੇਰਾ ਕਿਸੇ ਨੇ ਭਲਾ ਕੀਤਾ ਮੈਂ ਉਸ ਦਾ ਭਲਾ ਕਰ ਦਿੱਤਾ, ਮੈਨੂੰ ਕਿਸੇ ਨੇ ਸੁੱਖ ਦਿੱਤਾ ਮੈਂ ਉਸ ਨੂੰ ਦੇ ਦਿੱਤਾ, ਮੈਨੂੰ ਕਿਸੇ ਨੇ 4 ਟਕੇ ਦੇ ਦਿੱਤੇ ਸਮਾਂ ਪਿਆ ਮੈਂ ਉਹਨੂੰ ਕਿਤੇ 4 ਟਕੇ ਲੋੜ ਵੇਲੇ ਉਸ ਨੂੰ ਦੇ ਦਿੱਤੇ, ਕਿਸੇ ਨੇ ਅੱਜ ਮੇਰੀ ਲੋੜ ਪੂਰੀ ਕੀਤੀ ਮੈਂ ਕੱਲ੍ਹ ਨੂੰ ਉਹਦੀ ਕਰ ਦਿੱਤੀ, ਮੇਰੇ ਧੀ ਪੁੱਤ ਮੁੰਡੇ ਕੁੜੀ ਦਾ ਵਿਆਹ ਸੀ ਕੋਈ ਮੇਰੇ ਆਇਆ ਮੈਂ ਉਹਦੇ ਚਲਾ ਗਿਆ। ਆਮ ਤੌਰ 'ਤੇ ਸਮਾਜ ਦੀ ਇਹੋ ਹੀ ਹਾਲਤ ਹੈ, ਲੋਕਾਂ ਦਾ ਵਰਤੋਂ ਵਿਹਾਰ ਆਮ ਤੌਰ 'ਤੇ ਜਗਿਆਸੂਆਂ ਦਾ ਤਾਂ ਇਹੋ ਹੀ, ਅਤੇ ਕਿਸੇ ਨੇ ਸਾਡਾ ਭਲਾ ਕੀਤਾ ਆਪਾਂ ਉਸ ਦਾ ਭਲਾ ਕਰ ਦਿੱਤਾ, ਕਿਸੇ ਨੇ ਸਾਡੇ ਨਾਲ ਗੁਣ ਕੀਤਾ ਆਪਾਂ ਉਸ ਨਾਲ ਗੁਣ ਕਰ ਦਿੱਤਾ, ਕਿਸੇ ਨੇ ਸਮਾਂ ਪਿਆ ਸਾਡੀ ਮਦਦ ਕੀਤੀ ਸਹਾਇਤਾ ਕੀਤੀ ਉਹਦੇ 'ਤੇ ਕੋਈ ਸਮਾਂ ਆਇਆ ਆਪਾਂ ਉਹਦੀ ਮਦਦ ਕਰ ਦਿੱਤੀ। ਇਹ ਤਾਂ ਸਾਰਾ ਜਗਤ ਭਾਈ ਗੁਰਦਾਸ ਜੀ ਕਹਿੰਦੇ ਜਾਣਦਾ ਆ, ਇਸ ਗੱਲ ਦਾ ਤਾਂ ਸਾਰਿਆਂ ਨੂੰ ਪਤਾ। ਗੁਣ ਕੀਤੇ ਗੁਣ ਹੋਏ ਜਗਪਤੀ ਆਇਆ, ਇਹ ਤੇ ਜਗਤ ਪ੍ਰਤੀਤ ਰੱਖਦਾ ਇਸ ਗੱਲ ਦਾ ਤੇ ਸੰਸਾਰ ਜਗਤ ਨੂੰ ਪਤਾ ਵਾ ਕਿ ਗੁਣ ਕਰਨ ਨਾਲ ਹੀ ਗੁਣ ਹੁੰਦਾ ਆ। ਪਰ ਕੋਈ ਸਾਡੇ ਤੇ ਔਗਣ ਵੀ ਕਰੇ ਤੇ ਅਸੀਂ ਔਗਣ ਸਹਾਰ ਕੇ ਫਿਰ ਵੀ ਉਹਦੇ ਨਾਲ ਗੁਣ ਕਰੀਏ, ਭਲਿਆਂ ਨਾਲ ਤੇ ਹਰ ਕੋਈ ਭਲਾ ਕਰਦਾ ਪਰ ਕਿਸੇ ਨੇ ਸਾਡੀ ਬੁਰਿਆਈ ਵੀ ਕੀਤੀ ਤੇ ਆਪਾਂ ਉਹਦਾ ਭਲਾ ਕਰੀਏ? ਇਹ ਕਿਹਨਾਂ ਦੇ ਹਿੱਸੇ ਆਇਆ? ਗੁਰਸਿੱਖਾਂ ਦੇ ਹਿੱਸੇ ਆਇਆ, ਇਹ ਸਾਧੂ ਮਹਾਂਪੁਰਸ਼ਾਂ ਦੇ ਹਿੱਸੇ ਆਇਆ, ਗੁਰਸਿੱਖਾਂ ਪਿਆਰਿਆਂ ਦੇ ਹਿੱਸੇ ਆਇਆ। ਭਾਈ ਗੁਰਦਾਸ ਜੀ ਦੱਸ ਰਹੇ ਨੇ ਅਖੀਰਲੀ ਪੰਕਤੀ 'ਚ, ਅਵਗੁਣ ਸਹਿ ਗੁਣ ਕਰੈ ਘੋਲ ਘੁਮਾਇਆ। ਅਸੀਂ ਘੋਲ ਘੁਮਾਉਂਦੇ ਹਾਂ ਉਹਨਾਂ ਤੋਂ, ਭਾਵ ਘੋਲ ਘੁਮਾਉਣ ਦਾ ਵਾਰੀ ਜਾਂਦੇ ਹਾਂ, ਬਲਿਹਾਰ ਸਦਕੇ ਜਾਂਦੇ ਹਾਂ ਉਹਨਾਂ ਤੋਂ। ਕਿਹਨਾਂ ਤੋਂ ਜੀ? ਜਿਹੜੇ ਔਗਣ ਵੀ ਸਹਾਰ ਕੇ ਫਿਰ ਪਰ ਉਪਕਾਰ ਹੀ ਕਰਦੇ ਹਨ। ਕੋਈ ਸਾਡੇ ਨਾਲ ਔਗਣ ਵੀ ਕਰੇ ਬੁਰਿਆਈ ਵੀ ਕਰੇ ਤਾਂ ਵੀ ਉਸ ਦਾ ਭਲਾ ਕਰੇ। ਭਾਈ ਗੁਰਦਾਸ ਕਹਿੰਦੇ ਮੈਂ ਸਦਕੇ ਹਾਂ ਐਸੇ ਪ੍ਰਭੂ ਦੇ ਪਿਆਰਿਆਂ ਤੋਂ। ਗੁਰਮਤ ਵੇਖੋ ਕਿੱਥੋਂ ਤੱਕ ਜਾ ਕੇ ਬਚਨ ਉਚਾਰਨ ਕਰ ਰਹੀ, ਫਰੀਦਾ ਜੋ ਤੈਂ ਮਾਰਨ ਮੁਕੀਆਂ, ਤਿਨਾ ਨਾ ਮਾਰੇ ਘੁੰਮ ਆਪ ਨੜੈ ਘਰ ਜਾਈਏ ਪੈਰ ਤਿਨਾ ਦੇ ਚੁੰਬ। ਜਿਹੜੇ ਸੰਤ ਜਨ ਹਨ, ਰੱਬ ਦੇ ਪਿਆਰੇ ਹਨ ਸਾਧ ਸੰਗਤ, ਐਸੇ ਪ੍ਰਭੂ ਪਰਮੇਸ਼ਵਰ ਦੇ ਪਿਆਰੇ, ਰੱਬ ਦੀ ਬੰਦਗੀ ਵਾਲੇ, ਇਹ ਉਹਨਾਂ ਗੁਰਮੁਖ ਜਨਾਂ ਦਾ ਜੀਵਨ ਹੈ। ਪਾਣੀ ਦੀ ਤਰ੍ਹਾਂ ਉਹਨਾਂ ਦਾ ਸੁਭਾਅ ਹੈ। ਸਾਧ ਸੰਗਤ ਹਰ ਸਮੇਂ ਪਾਰੇ ਉਪਕਾਰ ਕਰਨਾ, ਸੰਸਾਰ ਦੇ ਲੋਕਾਂ ਨੂੰ ਠੰਡਕ ਦੇਣੀ, ਸ਼ਾਂਤੀ ਦੇਣੀ, ਆਨੰਦ ਬਖਸ਼ਿਸ਼ ਕਰਨਾ। ਜਿਹੜੇ ਪਾਸ ਆਣ ਕੇ ਬਹਿ ਗਏ ਨੇ, ਸਾਰਿਆਂ ਨੂੰ ਨਾਮ ਦੀ ਸੁਗੰਧੀ, ਸ਼ਬਦ ਦੀ ਖੁਸ਼ਬੋ ਹੀ ਵੰਡਣੀ ਹੈ, ਤੇ ਸਾਰਿਆਂ ਨੂੰ ਟੁੱਟਿਆਂ ਹੋਇਆਂ ਨੂੰ, ਵਿਛੜਿਆਂ ਹੋਇਆਂ ਨੂੰ ਪਰਮੇਸ਼ਰ ਦੇ ਚਰਨਾਂ ਨਾਲ ਜੋੜਨਾ, ਇਹ ਗੁਰਮੁਖ ਜਨਾਂ ਦਾ ਸੁਭਾਅ ਹੈ। ਬੁਰਿਆਂ ਦਾ ਵੀ ਭਲਾ ਕਰਨਾ, ਔਗਣ ਵਾਲਿਆਂ ਦਾ ਵੀ ਭਲਾ ਕਰਨਾ, ਇਹ ਸੰਤ ਜਨ ਤੇ ਗੁਰੂ ਨਾਨਕ ਦੇ ਸਿੱਖ ਪਿਆਰਿਆਂ ਦੇ ਹਿੱਸੇ ਆਇਆ ਹੈ। ਵਾਰ 20 ਪੌੜੀ 13 ਵਿੱਚ ਹੁਕਮ ਮੰਨਣ ਵਾਲਿਆਂ ਦਾ ਜ਼ਿਕਰ ਕਰਦੇ ਨੇ, ਜਿਹੜੇ ਸਤਿਗੁਰੂ ਦੀ ਆਗਿਆ ਦਾ ਪਾਲਣ ਕਰਨ ਵਾਲੇ ਹਨ। ਮੰਨੈ ਸਤਿਗੁਰ ਹੁਕਮ, ਹੁਕਮ ਮਨਾਇਆ, ਭਾਣਾ ਮੰਨੈ ਹੁਕਮ ਗੁਰ ਫੁਰਮਾਇਆ, ਪਿਰਮ ਪਿਆਲਾ ਪੀਵ ਅਲੱਖ ਲਖਾਇਆ, ਗੁਰਮੁਖ ਅਲੱਖ ਲਖਾਏ ਨਾ ਅਲੱਖ ਲਖਾਇਆ, ਗੁਰਮੁਖ ਆਪ ਗਵਾਏ ਨਾ ਆਪ ਗਣਾਇਆ, ਗੁਰਮੁਖ ਸੁਖ ਫਲ ਪਾਏ ਬੀਜ ਫਲਾਇਆ, ਗੁਰਮੁਖ ਸੁਖ ਫਲ ਪਾਏ ਬੀਜ ਫਲਾਇਆ। ਕਹਿਣ ਲੱਗੇ ਮੰਨੈ ਸਤਿਗੁਰ ਹੁਕਮ, ਹੁਕਮ ਮਨਾਇਆ। ਜੋ ਸਤਿਗੁਰੂ ਦਾ ਹੁਕਮ ਮੰਨਦਾ ਹੈ, ਉਹਨੇ ਫਿਰ ਆਪਣਾ ਹੁਕਮ ਵੀ ਸੰਸਾਰ ਨੂੰ ਮਨਾਇਆ ਹੈ। ਭਾਵ ਸਤਿਗੁਰੂ ਦਾ ਹੁਕਮ ਮੰਨ ਲਿਆ ਨਾ, ਤੇ ਜਿਹੜੇ ਸਤਿਗੁਰੂ ਦੇ ਹੁਕਮ ਦੀ ਪਾਲਣਾ ਕਰਨ ਵਾਲੇ ਨੇ, ਫਿਰ ਸਤਿਗੁਰੂ ਉਹਨਾਂ ਨੂੰ ਐਸੀ ਵਡਿਆਈ ਬਖਸ਼ਦਾ ਹੈ ਮੇਰਾ ਦਾਤਾ। ਕਹਿਣ ਲੱਗੇ ਗੁਰਸਿੱਖ ਸੱਜਣਾ, ਤੂੰ ਮੇਰੇ ਹੁਕਮ ਦੀ ਪਾਲਣਾ ਕੀਤੀ ਹੈ, ਤੈਨੂੰ ਐਸੀ ਵਡਿਆਈ ਦੇ ਦੇਣੀ ਹੈ, ਜਗਤ ਤੇਰਾ ਹੁਕਮ ਵੀ ਮੰਨਿਆ ਕਰੇਗਾ। ਭਾਈ ਸਾਹਿਬ, ਭਾਈ ਲਹਿਣਾ ਜੀ ਗੁਰੂ ਅੰਗਦ ਬਣ ਗਏ। ਭਾਈ ਲਹਿਣੇ ਦੇ ਰੂਪ ਵਿੱਚ ਕਈ ਸਾਲ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਹੁਕਮ ਮੰਨਿਆ, ਆਗਿਆ ਦਾ ਪਾਲਣ ਕੀਤਾ, ਹੁਕਮ ਦੇ ਵਿੱਚ ਰਜ਼ਾ ਦੇ ਵਿੱਚ ਰਹੇ। ਫਿਰ ਸਮਾਂ ਆਇਆ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਤਾ ਗੱਦੀ ਦੇ ਜਦੋਂ ਦੂਸਰਾ ਪਾਤਸ਼ਾਹ ਥਾਪ ਦਿੱਤਾ, ਤੇ ਸਾਧ ਸੰਗਤ ਫਿਰ ਗੁਰੂ ਨਾਨਕ ਦੇਵ ਸਾਹਿਬ ਦਾ ਹੁਕਮ ਮੰਨਣ ਵਾਲੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ, ਜਿਨ੍ਹਾਂ ਦਾ ਹੁਕਮ ਫਿਰ ਸਾਰਾ ਸੰਸਾਰ ਮੰਨਣ ਲੱਗ ਪਿਆ, ਗੁਰੂ ਅੰਗਦ ਦੇਵ ਸਾਹਿਬ ਦਾ ਹੁਕਮ। ਐਸਾ ਹੀ ਸ਼੍ਰੋਮਣੀ ਸਤਿਗੁਰੂ ਹੈ ਜਿਹੜਾ ਟਹਿਲੋਂ ਮਹੱਲ ਪ੍ਰਾਪਤ ਕਰ ਲੈਂਦਾ ਹੈ। ਗੁਰੂ ਦੀ ਟਹਿਲ ਪ੍ਰਾਪਤ ਕੀਤੀ ਗੁਰੂ ਅੰਗਦ ਦੇਵ ਸਾਹਿਬ ਨੇ, ਭਾਵ ਭਾਈ ਲਹਿਣੇ ਦੇ ਰੂਪ ਵਿੱਚ ਗੁਰੂ ਨਾਨਕ ਦੇਵ ਸਾਹਿਬ ਦੀ ਟਹਿਲ ਕੀਤੀ, ਪਰ ਉਹ ਟਹਿਲੀਆ ਜਿਹੜਾ ਸੀ ਉਹ ਟਹਿਲ ਕਰਦਾ ਕਰਦਾ ਗੁਰੂ ਨਾਨਕ ਦੇ ਮਹੱਲ ਦਾ ਮਾਲਕ ਬਣ ਗਿਆ, ਗੁਰਤਾ ਗੱਦੀ ਦਾ ਵਾਰਸ ਹੋ ਗਿਆ। ਗੁਰੂ ਆਗਿਆ ਦਾ ਪਾਲਣ ਗੁਰੂ ਅੰਗਦ ਸਾਹਿਬ ਨੇ ਕੀਤਾ। ਗੁਰੂ ਅੰਗਦ ਸਾਹਿਬ ਨੂੰ ਕਹਿਣ ਲੱਗੇ ਗੁਰੂ ਨਾਨਕ ਦੇਵ ਸਾਹਿਬ, ਅੰਗਦ ਦੇਵ ਜੀ, ਹੁਣ ਸੰਸਾਰ ਤੁਹਾਡੀ ਆਗਿਆ ਦਾ ਪਾਲਣ ਕਰੇਗਾ। ਭਾਣਾ ਮੰਨੇ ਹੁਕਮ ਗੁਰ ਫੁਰਮਾਇਆ, ਗੁਰੂ ਦਾ ਹੁਕਮ ਕੀ ਹੈ? ਗੁਰੂ ਇਹ ਹੁਕਮ ਫਰਮਾਉਂਦੇ ਹਨ ਕਿ ਭਾਈ ਪਰਮੇਸ਼ਰ ਦੇ ਭਾਣੇ ਵਿੱਚ ਰਹਿਣਾ ਹੈ। ਗੁਰੂ ਪਾਤਸ਼ਾਹ ਇਹ ਹੁਕਮ ਕਰਦੇ ਨੇ, ਰੱਬ ਦਾ ਭਾਣਾ ਮੰਨਣਾ ਹੈ, ਤੇਰਾ ਕੀਆ ਮਿੱਠਾ ਲੱਗਿਆ, ਜੈਸੀ ਆਗਿਆ ਕੀਨੀ ਠਾਕੁਰ, ਤਿਸ ਤੇ ਮੁੱਖ ਨਹੀਂ ਮੋਰਿਆ। ਜਿਹੋ ਜਿਹਾ ਹੁਕਮ ਮਾਲਕ ਪਰਮਾਤਮਾ ਦਾ ਲੱਗਦਾ ਹੈ, ਦੁੱਖ ਹੈ, ਸੁੱਖ ਹੈ, ਖੁਸ਼ੀ ਹੈ, ਗਮੀ ਹੈ, ਅਮੀਰੀ ਹੈ ਭਾਵੇਂ ਗਰੀਬੀ ਹੈ, ਜੀਵਨ ਵਿੱਚ ਅਨੇਕਾਂ ਉਤਰਾਅ ਚੜਾਅ ਹਨ, ਪਰ ਮਾਲਕ ਪਰਮਾਤਮਾ ਦੇ ਭਾਣੇ ਵਿੱਚ ਰਹਿਣਾ ਹੈ। ਪਰਮੇਸ਼ਵਰ ਦੇ ਭਾਣੇ ਵਿੱਚ ਰਹਿਣ ਦਾ ਹੁਕਮ ਸਤਿਗੁਰੂ ਪਾਤਸ਼ਾਹ ਜੀ ਕਰਦੇ ਨੇ, ਤੇ ਨਾਲ ਰੱਬ ਦੇ ਭਾਣੇ 'ਚ ਰਹਿਣ ਦੀ ਜਾਚ ਤੇ ਜੁਗਤ ਵੀ ਸਿਖਾਉਂਦੇ ਹਨ। ਪਿਰਮ ਪਿਆਲਾ ਪੀਵ ਅਲੱਖ ਲਖਾਇਆ, ਜਿਨ੍ਹਾਂ ਨੇ ਭਾਣਾ ਮੰਨ ਲਿਆ, ਉਹਨਾਂ ਗੁਰਮੁਖ ਜਨਾਂ ਨੇ, ਗੁਰਸਿੱਖ ਪਿਆਰਿਆਂ ਨੇ ਪਰਮੇਸ਼ਰ ਦੇ ਪ੍ਰੇਮ ਦਾ ਪਿਆਲਾ ਪੀਤਾ ਹੈ, ਉਸ ਅਲੱਖ ਪਰਮਾਤਮਾ ਨਾਲ ਉਹਨਾਂ ਦੀ ਸਾਂਝ ਬਣ ਗਈ। ਉਹ ਅਲੱਖ ਪਰਮਾਤਮਾ ਜੋ ਮਨ ਬਾਣੀ ਤੋਂ ਪਰੇ, ਉਸ ਵਾਹਿਗੁਰੂ ਨੂੰ ਫਿਰ ਉਹ ਲੱਖ ਲੈਂਦੇ ਹਨ। ਭਾਵ ਲੱਖ ਲੈਣ ਦਾ ਉਹਨੂੰ ਜਾਣ ਲੈਂਦੇ ਨੇ, ਪਰਮਾਤਮਾ ਹੈ ਅਲੱਖ, ਪਰ ਉਹਨੂੰ ਲੱਖ ਲੈਂਦੇ, ਜਾਣ ਲੈਂਦੇ ਨੇ ਪਰਮੇਸ਼ਵਰ ਦੇ ਪਿਆਰੇ ਕਿ ਸਾਡੇ ਅੰਦਰ ਵੱਸਦਾ ਹੈ, ਜਰੇ ਜਰੇ ਵਿੱਚ ਵੱਸਦਾ ਹੈ, ਰੋਮ ਰੋਮ ਵਿੱਚ ਵੱਸਦਾ ਹੈ। ਐਸੇ ਪਰਮੇਸ਼ਵਰ ਨੂੰ ਐਸੇ ਅਕਾਲ ਪੁਰਖ ਵਾਹਿਗੁਰੂ ਨੂੰ ਦਿਲ ਹਿਰਦੇ ਚ ਵਸਾ ਕੇ ਉਹਦੇ ਨਾਲ ਸਾਂਝ ਪਾ ਲੈਂਦੇ ਹਨ। ਗੁਰਮੁਖ ਅਲੱਖ ਲਖਾਏ ਨਾ ਅਲੱਖ ਲਖਾਇਆ, ਐਸੇ ਗੁਰਮੁਖ ਜਨ ਅਲੱਖ ਪਰਮਾਤਮਾ ਨੂੰ ਲੱਖ ਕੇ ਆਪਣੇ ਆਪ ਨੂੰ ਨਹੀਂ ਲਖਾਉਂਦੇ ਪਏ ਅਸੀਂ ਰੱਬ ਨੂੰ ਪਾ ਲਿਆ ਹੈ, ਅਸੀਂ ਪਰਮੇਸ਼ਵਰ ਦੀ ਪ੍ਰਾਪਤੀ ਕਰ ਲਈ ਹੈ। ਨਹੀਂ, ਕਹੋ ਕਬੀਰ ਗੂੰਗੇ ਗੁੜ ਖਾਇਆ ਪੁਛੇ ਤੇ ਕਿਆ ਕਹੀਏ। ਰੱਬ ਨੂੰ ਪ੍ਰਾਪਤ ਕਰਨ ਵਾਲੇ ਐ ਨਿਮਰਤਾ ਦੇ ਵਿੱਚ ਹੀ ਰਹਿੰਦੇ ਨੇ, ਢੰਡੋਰਾ ਨਹੀਂ ਦਿੰਦੇ ਫਿਰਦੇ ਵੀ ਅਸੀਂ ਪਰਮੇਸ਼ਵਰ ਦੀ ਪ੍ਰਾਪਤੀ ਕਰ ਲਈ ਹੈ। ਦੁਨੀਆਂ ਨੂੰ ਨਹੀਂ ਦੱਸਦੇ ਫਿਰਦੇ ਵੀ ਮੈਂ ਰੱਬ ਪਾ ਲਿਆ, ਮੈਂ ਰੱਬ ਦੇ ਨੇੜੇ ਹੋ ਗਿਆ। ਨਹੀਂ, ਸਤ ਸੰਗਤ ਆਪਣੇ ਆਪ ਨੂੰ ਛੁਪਾ ਕੇ ਹੀ ਰੱਖਦੇ ਹਨ। ਜਿਨ ਹਰ ਪਾਇਓ ਤੇ ਨਾ ਛੁਪਾਇਓ, ਐਸਾ ਜੀਵਨ ਹੈ ਉਹਨਾਂ ਗੁਰਮੁਖ ਜਨਾਂ ਦਾ। ਕਿਉਂਕਿ ਅਗਲੀ ਤੁਕ ਵਿੱਚ ਫੁਰਮਾਨ ਕਰ ਰਹੇ ਨੇ, ਗੁਰਮੁਖ ਆਪ ਗਵਾਏ ਨਾ ਆਪ ਗਣਾਇਆ, ਕਿਉਂਕਿ ਉਹ ਆਪਾ ਭਾਵ ਗਵਾ ਕੇ ਆਪਾ ਪ੍ਰਗਟ ਨਹੀਂ ਕਰਦੇ। ਮੈਂ ਮੇਰੀ ਉਹਨਾਂ ਦੀ ਮੁੱਕ ਚੁੱਕੀ ਹੈ, ਇਸ ਲਈ ਉਹਨਾਂ ਦੇ ਅੰਦਰ ਕੋਈ ਅਹੰਗ ਨਹੀਂ ਹੈ, ਕੋਈ ਹਉਮੈ ਨਹੀਂ ਹੈ, ਉਹਨਾਂ ਦੇ ਅੰਦਰ ਕੋਈ ਹੰਕਾਰ ਨਹੀਂ ਹੈ। ਆਪਾ ਗਵਾ ਕੇ ਪਰਮੇਸ਼ਵਰ ਦਾ ਹੀ ਰੂਪ ਹੋ ਗਏ ਨੇ, ਪਰ ਪਰਮੇਸ਼ਵਰ ਦਾ ਰੂਪ ਹੋ ਕੇ ਵੀ ਆਪਣਾ ਆਪ ਗਣਾਉਂਦੇ, ਜਣਾਉਂਦੇ ਤੇ ਲਖਾਉਂਦੇ ਨਹੀਂ ਹਨ ਕਿ ਅਸੀਂ ਬੜੇ ਵੱਡੇ ਹਾਂ, ਅਸੀਂ ਬੜੇ ਮਹਾਨ ਹਾਂ, ਅਸੀਂ ਰੱਬ ਵਿੱਚ ਲੀਨ ਹੋ ਗਏ ਹਾਂ। ਏਦਾਂ ਸੰਸਾਰ ਨੂੰ ਢੰਡੋਰਾ ਨਹੀਂ ਦਿੰਦੇ ਫਿਰਦੇ। ਸਾਧ ਸੰਗਤ ਨਿਮਰਤਾ ਦੇ ਵਿੱਚ ਤੇ ਆਪਾ ਗਵਾ ਕੇ ਪਿਆਰ ਦੇ ਵਿੱਚ ਹੀ ਸਾਰਿਆਂ ਦੇ ਚਰਨਾਂ ਦੀ ਧੂੜੀ ਹੀ ਬਣ ਕੇ ਰਹਿੰਦੇ ਹਨ। ਅਖੀਰਲੀ ਪੰਕਤੀ ਵਿੱਚ ਫੁਰਮਾਨ ਕਰਦੇ ਨੇ, ਗੁਰਮੁਖ ਸੁਖ ਫਲ ਪਾਏ ਬੀਜ ਫਲਾਇਆ। ਐਸੇ ਗੁਰਮੁਖ ਜਨਾਂ ਨੇ, ਸੰਤ ਜਨਾਂ ਨੇ ਬੜੇ ਸੌਖੇ ਜਿਹੇ ਢੰਗ ਨਾਲ ਹੀ ਸੁਖੈਨ ਹੀ ਫਲ ਪਾ ਕੇ ਬੀਜ ਨੂੰ ਫਲੀਭੂਤ ਕੀਤਾ ਹੈ। ਭਾਵ ਜਿਹੜਾ ਨਾਮ ਆਪਣੇ ਅੰਦਰ ਉਹਨਾਂ ਬੀਜਿਆ ਨਾ, ਕਈ ਹਜ਼ਾਰ ਗੁਣਾ ਹੋ ਕੇ ਪਰਮੇਸ਼ਵਰ ਦਾ ਨਾਮ ਉਹਨਾਂ ਨੇ ਦੁਨੀਆਂ ਵਿੱਚ ਫੈਲਾ ਦਿੱਤਾ ਹੈ। ਇੱਕ ਇੱਕ ਗੁਰਮੁਖ ਨੇ ਜਪਿਆ, ਪਤਾ ਨਹੀਂ ਕਿੰਨਿਆਂ ਹਜ਼ਾਰਾਂ ਲੋਕਾਂ ਨੂੰ ਨਾਮ ਸਿਮਰਨ ਨਾਲ ਉਹਨਾਂ ਨੇ ਜੋੜਿਆ, ਕਈਆਂ ਦੀ ਜ਼ਿੰਦਗੀ ਦਾ ਬੇੜਾ ਉਹਨਾਂ ਨੇ ਪਾਰ ਕਰ ਦਿੱਤਾ, ਕਈਆਂ ਨੂੰ ਉਹਨਾਂ ਨੇ ਭਾਵ ਸਾਗਰ ਤੋਂ ਮੁਕਤ ਕਰ ਦਿੱਤਾ, ਰੱਬ ਦੀ ਬੰਦਗੀ ਵਿੱਚ ਜੋੜ ਕੇ। ਇਸ ਲਈ ਪਰਮੇਸ਼ਵਰ ਦੇ ਪਿਆਰੇ ਐਸਾ ਆਤਮਿਕ ਸੁੱਖ ਦਾ ਫਲ ਪ੍ਰਾਪਤ ਕਰਦੇ ਨੇ ਜਿਹੜਾ ਉਹਨਾਂ ਦੇ ਅੰਦਰ ਬੀਜ ਬੀਜਿਆ ਹੈ, ਨਾਮ ਦਾ ਬੀਜ। ਗੁਰਮੁਖ ਜਨ ਫਿਰ ਉਸ ਇੱਕ ਬੀਜ ਤੋਂ, ਨਾਮ ਦੇ ਬੀਜ ਤੋਂ ਕਈਆਂ ਨੂੰ ਸੰਸਾਰ ਭਵ ਸਾਗਰ ਤੋਂ ਤਾਰ ਦਿੰਦੇ, ਮੁਕਤ ਕਰ ਦਿੰਦੇ ਹਨ ਨਾਮ ਸਿਮਰਨ ਵਿੱਚ ਜੋੜ ਕੇ। ਵਾਰ 20 ਦੀ ਪੌੜੀ 14 ਵਿੱਚ ਪਵਿੱਤਰ ਬਚਨ ਉਚਾਰਨ ਕੀਤੇ, ਸੇਵਕਾਂ ਦਾ ਗੁਰੂ ਦੇ ਨਾਲ ਪ੍ਰਭੂ ਨਾਲ ਪ੍ਰੇਮ ਕੈਸਾ ਹੈ ਫੁਰਮਾਨ ਕਰ ਰਹੇ ਹਨ। ਸਤਿਗੁਰ ਦਰਸ਼ਨ ਦੇਖ ਧਿਆਨ ਧਰਾਇਆ, ਸਤਿਗੁਰ ਸ਼ਬਦ ਵਿਚਾਰ ਗਿਆਨ ਕਮਾਇਆ, ਚਰਨ ਕਮਲ ਗੁਰਮੰਥ ਚਿਤ ਵਸਾਇਆ, ਸਤਿਗੁਰ ਸੇਵ ਕਮਾਏ ਸੇਵ ਕਰਾਇਆ, ਗੁਰ ਚੇਲਾ ਪਰਚਾਏ ਜਗ ਪਰਚਾਇਆ, ਗੁਰਮੁਖ ਪੰਥ ਚਲਾਏ ਨਿਜ ਘਰ ਛਾਇਆ, ਗੁਰਮੁਖ ਪੰਥ ਚਲਾਏ ਨਿਜ ਘਰ ਛਾਇਆ। ਪਾਵਨ ਬਚਨ, ਸਤਿਗੁਰ ਦਰਸ਼ਨ ਦੇਖ ਧਿਆਨ ਧਰਾਇਆ। ਜਿਹੜੇ ਗੁਰਸਿੱਖ ਗੁਰੂ ਪਿਆਰੇ ਨੇ, ਸਤਿਗੁਰ ਦੇ ਮੁਰੀਦ ਨੇ, ਜਿਹੜੇ ਕਹਿਣ ਲੱਗੇ ਉਹਨਾਂ ਸਤਿਗੁਰਾਂ ਦਾ ਦਰਸ਼ਨ ਨੇਤਰਾਂ ਨਾਲ ਕੀਤਾ, ਫਿਰ ਨੇਤਰਾਂ ਨਾਲ ਦਰਸ਼ਨ ਕਰਕੇ, ਅੱਖੀਆਂ ਨਾਲ ਦਰਸ਼ਨ ਕਰਕੇ ਮਨ ਹਿਰਦੇ ਦੇ ਵਿੱਚ ਧਿਆਨ ਵੀ ਧਾਰਿਆ, ਸੁਰਤ ਵੀ ਜੋੜੀ। ਸਤਿਗੁਰ ਦਰਸ਼ਨ ਦੇਖ ਧਿਆਨ ਧਰਾਇਆ, ਕੱਲਾ ਨੇਤਰਾਂ ਨਾਲ ਅੱਖੀਆਂ ਨਾਲ ਦਰਸ਼ਨ ਹੀ ਨਹੀਂ ਕਰਨਾ, ਗੁਰਸਿੱਖ ਪਿਆਰਿਆਂ ਨੇ ਉਹਦਾ ਧਿਆਨ ਵੀ ਧਰਿਆ, ਸੁਰਤ ਕਰਕੇ, ਬਿਰਤੀ ਕਰਕੇ, ਮਨ ਹਿਰਦਾ ਅੰਤਸ਼ਕਰਨ ਕਰਕੇ ਵੀ ਸਾਧ ਸੰਗਤ ਜਿਹੜਾ ਸੇਵਕ ਹੈ ਉਹ ਪਰਮੇਸ਼ਵਰ ਦੇ ਚਰਨਾਂ ਨਾਲ ਜੁੜਦਾ, ਭਾਵ ਆਪਣੀ ਸੁਰਤ ਨੂੰ ਗੁਰੂ ਦੇ ਸ਼ਬਦ ਪਰਮੇਸ਼ਵਰ ਦੇ ਨਾਮ ਵਿੱਚ ਜੋੜਦਾ ਹੈ। ਧਿਆਨ ਧਰਾਇਆ ਦਾ ਅਰਥ ਲਿਵ ਲਾਉਣਾ ਵੀ ਹੈ, ਉਹ ਪਰਮੇਸ਼ਵਰ ਦੇ ਚਰਨਾਂ ਨਾਲ ਲਿਵ ਵੀ ਜੋੜਦੇ ਨੇ, ਅੱਖੀਆਂ ਕਰਦੀਆਂ ਦਰਸ਼ਨ ਤੇ ਸੁਰਤ ਬਿਰਤੀ ਉਹਦੇ ਧਿਆਨ ਦੇ ਵਿੱਚ ਪ੍ਰਭੂ ਦੇ ਚਰਨਾਂ ਨਾਲ ਜੁੜਦੀ ਹੈ। ਸਤਿਗੁਰ ਸ਼ਬਦ ਵਿਚਾਰ ਗਿਆਨ ਕਮਾਇਆ, ਫਿਰ ਐਸੇ ਗੁਰਮੁਖ ਜਨ ਸਤਿਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਗਿਆਨ ਦਾ ਅਭਿਆਸ ਕਰਦੇ ਹਨ, ਅਧਿਆਤਮਿਕ ਗਿਆਨ। ਅੱਜ ਮਨੁੱਖ ਦੇ ਕੋਲ ਸੰਸਾਰੀ ਗਿਆਨ ਤੇ ਬਹੁਤ, ਸਾਇੰਸ ਦਾ ਗਿਆਨ ਬਹੁਤ ਹੈ, ਪਰੰਤੂ ਅੱਜ ਮਨੁੱਖ ਦੇ ਪਾਸ ਅਧਿਆਤਮਿਕ ਗਿਆਨ ਜਿਹੜਾ ਹੈ ਉਹ ਘਟਦਾ ਜਾਂਦਾ, ਨਾਮ ਸਿਮਰਨ ਦਾ ਅਭਿਆਸ ਮੁੱਕਦਾ ਜਾਂਦਾ ਹੈ। ਇਸ ਲਈ ਅਸ਼ਾਂਤਪਨ ਮਨੁੱਖ ਦੇ ਅੰਦਰ ਆ ਗਿਆ। ਜਿੰਨੀ ਤਰੱਕੀ ਸੰਸਾਰ ਨੇ ਆ ਪਿਛਲੇ ਕੁਛ ਸਾਲਾਂ ਦੇ ਵਿੱਚ ਕੀਤੀ ਹੈ, ਕੀ ਕੁਝ ਦੁਨੀਆਂ ਦੇ ਵਿੱਚ ਬਣਿਆ ਹੋਇਆ ਹੈ, ਕੀ ਕੁਝ ਦੁਨੀਆਂ ਦੇ ਵਿੱਚ ਸਾਇੰਸ ਕਿੰਨੀ ਤਰੱਕੀ ਕਰ ਗਈ ਹੈ, ਇੱਥੋਂ ਤੱਕ ਦਾਸ ਬੇਨਤੀ ਕਰਦੇ। ਅੱਜ ਸਵੇਰ ਦਾ ਪ੍ਰਸ਼ਾਦਾ ਬੰਦਾ ਅਮਰੀਕਾ ਦੇ ਵਿੱਚ ਛਕੇ, ਦੁਪਹਿਰ ਦਾ ਇੰਗਲੈਂਡ ਜਾ ਕੇ ਖਾਵੇ, ਰਾਤ ਤੱਕ ਇੰਡੀਆ ਪਹੁੰਚ ਜਾਂਦਾ ਹੈ। ਇੰਨੀ ਦੌੜ ਬਾਹਰੀ ਰੂਪ ਦੇ ਵਿੱਚ ਮਨੁੱਖ ਨੇ ਤੈਅ ਕਰ ਲਈ ਹੈ, ਇੰਨਾ ਪੈਂਡਾ ਬਾਹਰੀ ਰੂਪ ਦੇ ਵਿੱਚ ਮਨੁੱਖ ਨੇ ਇੱਕ ਦਿਨ ਦੇ ਵਿੱਚ ਤੈਅ ਕਰ ਲਿਆ। ਪਰ ਮਾਫ ਕਰਿਓ, ਹਿਰਦੇ ਦੇ ਵਿੱਚ ਰੱਬ ਬੈਠਾ ਆ, ਸੁਰਤ ਦੁਆਰਾ ਪਰਮੇਸ਼ਰ ਤੱਕ ਨਹੀਂ ਅਜੇ ਤੱਕ ਜਾ ਸਕਿਆ। ਜਿਹੜੇ ਸੁੱਖ ਵਾਸਤੇ ਦੇਸ਼ ਤੋਂ ਪ੍ਰਦੇਸ਼, ਪ੍ਰਦੇਸ਼ ਤੋਂ ਹੋਰ ਪ੍ਰਦੇਸ਼ ਗਾਂ ਭਟਕਿਆ ਫਿਰਦਾ, ਠੋਕਰਾਂ ਖਾ ਰਿਹਾ ਇਨਸਾਨ, ਉਹ ਸੁੱਖ ਦਾ ਦਾਤਾ ਇਹਦੇ ਹਿਰਦੇ ਵਿੱਚ ਬੈਠਾ ਹੈ। ਉਹ ਸੁੱਖਾਂ ਦਾ ਦਾਤਾ ਨਿਰੰਕਾਰ ਵਾਹਿਗੁਰੂ ਇਹਦੇ ਅੰਦਰ ਟਿਕਿਆ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ। ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਵੀ ਇਹਦੇ ਹਿਰਦੇ ਚ ਰੱਖਿਆ। ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸ ਕਾ ਬਿਸਰਾਮ। ਕੈਸੇ ਕੈਸੇ ਟੈਲੀਫੋਨ, ਕਿਸ ਤਰ੍ਹਾਂ ਦੇ ਵਾਇਰਲੈਸ ਸਿਸਟਮ ਆ ਗਏ, ਇੱਕ ਦੇਸ਼ ਤੋਂ ਦੂਸਰੇ ਦੇਸ਼ ਵਿੱਚ ਬੰਦਾ ਹਜ਼ਾਰਾਂ ਮੀਲ ਦੂਰ ਬੈਠਾ। ਅੱਜ ਆ ਤਰ੍ਹਾਂ ਤਰ੍ਹਾਂ ਦੇ ਸਾਧਨ ਆ ਗਏ, ਸਾਧ ਸੰਗਤ ਨੈੱਟ ਆਦਿਕ ਆ ਗਿਆ, ਉਹਦੇ ਨਾਲ ਆਪਣਾ ਘਰ ਇੱਕ ਦੇਸ਼ ਤੋਂ ਦੂਜੇ ਦੇਸ਼ ਬੈਠਾ ਵੇਖੀ ਜਾਂਦਾ। ਆਪਣਾ ਟੈਲੀਫੋਨ ਸੈੱਟ ਖੋਲਦਾ, ਕੰਪਿਊਟਰ ਲੈਪਟੋਪ ਖੋਲਦਾ, ਮੇਰੇ ਘਰ ਚ ਹਜ਼ਾਰਾਂ ਮੀਲ ਦੂਰ ਬੈਠਾ ਇੰਡੀਆ ਕੀ ਹੋ ਰਿਹਾ, ਅਮਰੀਕਾ ਇੰਗਲੈਂਡ ਮੇਰੇ ਘਰ ਕੀ ਹੋ ਰਿਹਾ ਦੇਖ ਰਿਹਾ ਬੰਦਾ, ਆਪਣਾ ਕੰਮ ਕਾਰ ਦੇਖ ਰਿਹਾ ਦੁਨੀਆਂ ਚੋਂ ਕਿਤੇ ਵੀ ਬੈਠਾ। ਉਹ ਕਈ ਬੰਦੇ ਕਹਿੰਦੇ ਨੇ, ਕਹਿੰਦੇ ਮੇਰਾ ਬਿਜ਼ਨਸ ਹੈ ਭਾਈ ਸਾਹਿਬ ਜੀ। ਮੈਂ ਕਿਹਾ ਕਿੱਥੇ, ਹਜ਼ਾਰਾਂ ਮੀਲ ਦੂਰ ਦੇਸ਼ ਦਾ ਨਾਂ ਲੈ ਦੇਣਗੇ, ਤੇ ਮੈਂ ਕਿਹਾ ਕੌਣ ਅਟੈਂਡ ਕਰਦਾ, ਕਹਿੰਦੇ ਇੱਥੇ ਬੈਠੇ ਦੇਖੀ ਜਾਂਦੇ। ਸਾਧ ਸੰਗਤ ਕੁਛ ਦਲੀਲਾਂ ਦਾਸ ਦੇ ਰਿਹਾ ਕਿ ਮਨੁੱਖ ਨੇ ਬਾਹਰੀ ਰੂਪ ਵਿੱਚ ਕਿੰਨਾ ਗਿਆਨ ਪ੍ਰਾਪਤ ਕਰ ਲਿਆ, ਕਿੰਨੀ ਤਰੱਕੀ ਕਰ ਗਿਆ, ਪਰ ਰੱਬ ਦਾ ਗਿਆਨ, ਸ਼ਬਦ ਦਾ ਗਿਆਨ, ਗੁਰੂ ਦਾ ਗਿਆਨ, ਕੁੰਭੇ ਬੱਧਾ ਜਲ ਰਹਿ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ। ਗਿਆਨ ਨੇ ਮਨ ਨੂੰ ਬੰਨ ਕੇ ਰੱਖਣਾ ਸੀ, ਗਿਆਨ ਕਾ ਬੱਧਾ ਮਨ ਰਹਿ, ਪਰ ਗਿਆਨ ਪ੍ਰਾਪਤ ਕਿੱਥੋਂ ਹੋਣਾ ਸੀ, ਗੁਰ ਬਿਨ ਗਿਆਨ ਨਾ ਹੋਏ, ਗੁਰੂ ਤੋਂ ਬਿਨਾਂ ਨਹੀਂ। ਤੇ ਗੁਰੂ ਹੈ ਸ਼ਬਦ, ਸ਼ਬਦ ਦੁਆਰਾ ਗਿਆਨ ਪ੍ਰਾਪਤ ਕਰਕੇ ਮਨ ਨੂੰ ਵਸ ਚ ਕਰਨਾ ਸੀ, ਅੰਦਰ ਵਸਦਾ ਰੱਬ ਵੇਖ ਲੈਣਾ ਸੀ ਹਿਰਦੇ ਚ। ਹਿਰਦੇ ਤੱਕ ਦਾ ਪੈਂਡਾ ਮਨੁੱਖ ਤੈਅ ਨਹੀਂ ਕਰ ਸਕਿਆ। ਇੰਜ ਕਹਿ ਲਓ, ਬਾਹਰੀ ਰੂਪ ਵਿੱਚ ਤੇ ਸੰਸਾਰ ਦੇਸ਼ ਤੋਂ ਪ੍ਰਦੇਸ਼ ਆਪਣੀਆਂ ਤਾਰਾਂ ਜੋੜੀ ਬੈਠਾ, ਇਹ ਸੱਚਾਈ ਜੇ ਸਾਧ ਸੰਗਤ ਆਪਣੇ ਆਪ ਨਾਲ ਨਹੀਂ ਜੁੜ ਸਕਿਆ। ਮਨੁੱਖ ਦੁਨੀਆਂ ਵਿੱਚ ਬਹੁਤ ਇੱਕ ਦੇਸ਼ ਤੋਂ ਦੂਸਰੇ ਦੇਸ਼ ਦੇ ਨਜ਼ਦੀਕ ਹੋ ਗਿਆ, ਪਰ ਆਪਣੇ ਆਪ ਤੋਂ ਇਨਸਾਨ ਦੂਰ ਹੋ ਗਿਆ, ਆਪਣੇ ਆਪ ਤੋਂ ਦੂਰ ਹੋ ਗਿਆ, ਭੈਣ ਭਰਾਵਾਂ ਸੱਜਣਾ ਮਿੱਤਰਾਂ ਤੋਂ ਦੂਰ ਹੋ ਗਿਆ। ਘਰਾਂ ਦੇ ਵਿੱਚ ਮਾਂ ਪਿਓ ਦੀ ਸੇਵਾ ਨਹੀਂ ਅੱਜ ਹੋ ਰਹੀ ਮਨੁੱਖ ਕੋਲ। ਇੱਕ ਮਾਂ ਪਿਓ ਚਾਰ ਚਾਰ ਪੰਜ ਪੰਜ ਧੀਆਂ ਪੁੱਤਾਂ ਨੂੰ ਪਾਲ ਲੈਂਦੇ ਨੇ। ਅੱਜ ਦੇਖ ਰਹੇ ਘਰਾਂ ਦੀ ਹਾਲਤ, ਚਾਰ ਚਾਰ ਪੰਜ ਪੰਜ ਧੀਆਂ ਪੁੱਤਾਂ ਕੋਲੋਂ ਇੱਕ ਮਾਂ ਪਿਓ ਨੂੰ ਸਤਿਕਾਰ ਇੱਜ਼ਤ ਨਾਲ ਰੋਟੀ ਨਹੀਂ ਦਿੱਤੀ ਜਾਂਦੀ। ਬਿਰਧ ਆਸ਼ਰਮ ਖੁੱਲਣ ਲੱਗ ਪਏ ਪੰਜਾਬ ਦੀ ਧਰਤੀ ਤੇ ਵੀ, ਬਾਹਰਲਿਆਂ ਦੇਸ਼ਾਂ ਵਿੱਚ ਤੇ ਆਪਾਂ ਦੇਖੇ ਹੀ ਸੀ, ਪੰਜਾਬ ਦੀ ਧਰਤੀ ਤੇ ਵੀ ਬਿਰਧ ਆਸ਼ਰਮ। ਔਰ ਖਿਮਾ ਕਰਿਓ, ਗੁਰੂਆਂ ਦੀ ਧਰਤੀ, ਪੀਰਾਂ ਦੀ ਧਰਤੀ, ਮਹਾਂਪੁਰਸ਼ਾਂ ਦੀ ਧਰਤੀ, ਭਗਤਾਂ ਦੀ ਧਰਤੀ ਦੇ ਆਪਾਂ ਰਹਿਣ ਵਾਲੇ ਸਿੱਖ ਲੋਕ ਹਾਂ। ਸਾਡੇ ਘਰਾਂ ਵਿੱਚੋਂ ਵੀ ਜੇ ਬਜ਼ੁਰਗਾਂ ਦਾ ਸਤਿਕਾਰ ਅਦਬ ਮੁੱਕਣ ਲੱਗ ਪਿਆ ਤਾਂ ਸਾਧ ਸੰਗਤ ਅਫਸੋਸਜਨਕ ਬਾਤ ਹੈ। ਬਜ਼ੁਰਗ ਵੀ ਯਤਨ ਕਰਨ ਕਿ ਆਪਣੇ ਬੱਚਿਆਂ ਨੂੰ, ਪੁੱਤਾਂ ਧੀਆਂ ਨੂੰ, ਪਰਿਵਾਰ ਨੂੰ, ਛੋਟਿਆਂ ਨੂੰ ਪਿਆਰ ਦੇਣ, ਸਤਿਕਾਰ ਮਾਣ ਦੇਣ, ਪਰੰਤੂ ਬੱਚਿਆਂ ਦਾ ਫਰਜ਼ ਹੈ ਕਿ ਮਾਂ ਪਿਓ ਦੀ ਸੇਵਾ ਕਰਨ। ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਵੀ ਇਹ ਬਚਨ ਆਖੇ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਹੋ, ਤਿੰਨ ਸਿਉ ਝਗਰਤ ਪਾਪ। ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪੁੱਤਰ ਪਿਰਥੀ ਚੰਦ ਜੇ ਝਗੜਾ ਕਰਦਾ ਸੀ, ਪਾਤਸ਼ਾਹ ਨੇ ਆਖਿਆ, ਜਿਸ ਨੇ ਤੁਹਾਨੂੰ ਜੰਮਿਆ ਪਾਲਿਆ ਵੱਡਾ ਕੀਤਾ ਹੈ ਭਈ, ਉਹਨਾਂ ਨਾਲ ਝਗੜਾ ਕਰਨਾ ਪਾਪ ਹੈ, ਨਾ ਝਗੜੋ ਉਹਨਾਂ ਨਾਲ, ਵਡੇਰਿਆਂ ਦਾ ਸਤਿਕਾਰ ਕਰ, ਅਦਬ ਕਰਿਆ ਕਰ। ਦਾਸ ਦੇ ਕਹਿਣ ਦਾ ਭਾਵ, ਮਨੁੱਖ ਬਾਹਰੀ ਰੂਪ ਵਿੱਚ ਜਿਤਨੀ ਮਰਜ਼ੀ ਤਰੱਕੀ ਕਰ ਗਿਆ ਹੋਵੇ, ਆਪਣੇ ਆਪ ਤੋਂ ਦੂਰ ਹੋ ਗਿਆ, ਆਪਣੇ ਆਹ ਤੋਂ ਦੂਰ ਹੋ ਗਿਆ, ਆਪਣੇ ਆਹ ਤੋਂ। ਸਰਬੱਤ ਦੇ ਭਲੇ ਦੀ ਅੱਜ ਗੱਲ ਕਰਦੇ ਹਾਂ, ਜੇ ਸਿੱਖ ਆਪਣਿਆਂ ਦਾ ਭਲਾ ਹੀ ਨਹੀਂ ਕਰ ਸਕਿਆ, ਸਿੱਖ ਸਿੱਖ ਦਾ ਭਲਾ ਹੀ ਨਹੀਂ ਕਰ ਸਕਿਆ, ਸਰਬੱਤ ਦੇ ਵਿੱਚ ਤੇ ਸਾਰਾ ਸੰਸਾਰ ਆ ਜਾਂਦਾ, ਉਹਨਾਂ ਦਾ ਭਲਾ ਕਦੋਂ ਕਰੇਗਾ? ਕੇਵਲ ਇੰਨੀ ਗੱਲ ਕਹਿਣ ਨਾਲ ਛੁਟਕਾਰਾ ਨਹੀਂ ਕਿ ਤੇਰੇ ਭਾਣੇ ਸਰਬੱਤ ਦਾ ਭਲਾ ਕਰਨਾ ਪਏਗਾ, ਅਮਲੀ ਰੂਪ ਦੇ ਵਿੱਚ ਪ੍ਰੈਕਟੀਕਲੀ। ਤੋ ਸਤ ਸੰਗਤ, ਜਿਹੜੇ ਗੁਰਮੁਖ ਗੁਰਸਿੱਖ ਪਿਆਰੇ ਹਨ, ਸਤਿਗੁਰ ਸ਼ਬਦ ਵਿਚਾਰ ਗਿਆਨ ਕਮਾਇਆ, ਉਸ ਪ੍ਰਭੂ ਪਿਆਰਿਆਂ ਨੇ ਸਤਿਗੁਰ ਦੇ ਸ਼ਬਦ ਨੂੰ ਵਿਚਾਰ ਕੇ ਗਿਆਨ ਪ੍ਰਾਪਤ ਕੀਤਾ ਹੈ, ਪਾਵਨ ਨਾਮ ਸਿਮਰਨ ਦਾ ਅਭਿਆਸ ਕੀਤਾ ਹੈ, ਪ੍ਰਭੂ ਪਰਮਾਤਮਾ ਦੇ ਚਰਨਾਂ ਨਾਲ ਸੁਰਤ ਬਿਰਤੀ ਨੂੰ ਉਹਨਾਂ ਨੇ ਜੋੜਨਾ ਕੀਤਾ ਹੈ। ਚਰਨ ਕਮਲ ਗੁਰਮੰਤ ਚਿੱਤ ਵਸਾਇਆ, ਸਤਿਗੁਰੂ ਦੇ ਚਰਨ ਕਮਲ ਹਰ ਗੁਰੂ ਦੇ ਮੰਤਰ ਨੂੰ ਉਹਨਾਂ ਨੇ ਚਿੱਤ ਵਿਖੇ ਵਸਾਉਣਾ ਕੀਤਾ ਹੈ, ਭਾਵ ਗੁਰਮੰਤਰ ਵਾਹਿਗੁਰੂ ਵਾਹਿਗੁਰੂ ਇਹਦੇ ਨਾਲ ਸਾਂਝ ਪਾਈ ਹੈ। ਪ੍ਰਭੂ ਦੇ ਨਾਮ ਸਿਮਰਨ ਰੂਪੀ ਚਰਨਾਂ ਨਾਲ ਉਹ ਜੁੜੇ ਨੇ ਤੇ ਚਿੱਤ ਦੇ ਵਿੱਚ ਗੁਰੂ ਦੇ ਮੰਤਰ ਨੂੰ ਵਸਾਇਆ ਹੈ ਪਰਮੇਸ਼ਰ ਦੇ ਗੁਰੂ ਦੇ ਪਿਆਰਿਆਂ ਨੇ। ਸਤਿਗੁਰ ਸੇਵ ਕਮਾਏ ਸੇਵ ਕਰਾਇਆ, ਸਤਿਗੁਰੂ ਜੀ ਦੀ ਸੇਵਾ ਕਮਾ ਕੇ ਫਿਰ ਐਸਾ ਜੀਵਨ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ, ਲੋਕ ਫਿਰ ਉਹਨਾਂ ਦੀ ਸੇਵਾ ਕਰਨ ਲੱਗ ਪੈਂਦੇ, ਭਾਵ ਸਿੱਖ ਗੁਰੂ ਦਾ ਰੂਪ ਹੀ ਹੋ ਜਾਂਦਾ ਹੈ, ਸੇਵਾ ਦਾ ਰੂਪ ਹੀ ਹੋ ਜਾਂਦਾ ਹੈ, ਸਤਿਗੁਰੂ ਵਿੱਚ ਹੀ ਮਨ ਬਿਰਤੀ ਕਰਕੇ ਸਮਾ ਜਾਂਦਾ। ਜਿਹੜੇ ਸਤਿਗੁਰੂ ਦੀ ਸੇਵਾ ਭਗਤੀ ਵਿੱਚ ਜੁੜਦੇ ਨੇ, ਸੰਸਾਰ ਫਿਰ ਉਹਨਾਂ ਗੁਰਮੁਖ ਜਨਾਂ ਦੀ ਗੁਰਸਿੱਖਾਂ ਦੀ ਵੀ ਸੇਵਾ ਕਰਦਾ ਹੈ। ਗੁਰ ਚੇਲਾ ਪਰਚਾਏ ਜਗ ਪਰਚਾਇਆ, ਸਤਿਗੁਰੂ ਨੂੰ ਭਾਵ ਆਪਣੇ ਗੁਰੂ ਨੂੰ ਚੇਲਾ ਪ੍ਰਸੰਨ ਕਰ ਲੈਂਦਾ ਹੈ ਤੇ ਫਿਰ ਜਿਹੜਾ ਜਗਤ ਹੈ ਨਾ ਜੀ, ਉਸ ਨੂੰ ਵੀ ਪਰਚਾਉਂਦਾ ਹੈ, ਭਾਵ ਜਗਤ ਵੀ ਉਹਦੇ ਤੇ ਪ੍ਰਸੰਨ ਹੁੰਦਾ। ਭਾਈ ਲਹਿਣੇ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਪ੍ਰਸੰਨ ਕਰ ਲਿਆ, ਭਾਈ ਲਹਿਣਾ ਜੀ ਤੇ ਗੁਰੂ ਅੰਗਦ ਬਣ ਗਏ। ਗੁਰਸਿੱਖਾਂ ਦਾ ਵੀ ਜੇ ਜ਼ਿਕਰ ਕਰਾਂ, ਬਾਬਾ ਬੁੱਢਾ ਸਾਹਿਬ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੂੰ ਪ੍ਰਸੰਨ ਕਰ ਲਿਆ। ਅੱਜ ਜਗਤ ਕਿਤਨੀ ਵਡਿਆਈ ਕਰ ਰਿਹਾ, ਭਾਈ ਸਾਹਿਬ ਭਾਈ ਗੁਰਦਾਸ ਤੇ ਬਾਬਾ ਬੁੱਢਾ ਸਾਹਿਬ ਵਰਗਿਆਂ। ਬਾਬਾ ਬੁੱਢਾ ਸਾਹਿਬ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਪ੍ਰਸੰਨ ਕੀਤਾ, ਸੰਸਾਰ ਅੱਜ ਬਾਬਾ ਬੁੱਢਾ ਸਾਹਿਬ ਜੀ ਦਾ ਸਤਿਕਾਰ ਕਰ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪ੍ਰਸੰਨ ਕੀਤਾ ਭਾਈ ਗੁਰਦਾਸ ਜੀ ਵਰਗੇ ਸਿੱਖਾਂ ਨੇ, ਭਾਈ ਬਿਧੀ ਚੰਦ ਵਰਗੇ ਸਿੱਖਾਂ ਨੇ, ਭਾਈ ਪਾਰੋ ਵਰਗੇ ਸਿੱਖਾਂ ਨੇ। ਤਾਂ ਸਾਧ ਸੰਗਤ, ਅੱਜ ਉਹਨਾਂ ਗੁਰਸਿੱਖਾਂ ਦੀ ਕਿਤਨੀ ਵਡਿਆਈ ਹੈ। ਦਸ਼ਮੇਸ਼ ਪਿਤਾ ਦੇ ਮਹਾਨ ਗੁਰਸਿੱਖ ਪਿਆਰੇ ਲਾਲ ਭਾਈ ਸਾਹਿਬ ਭਾਈ ਨੰਦ ਲਾਲ ਕਲਗੀਧਰ ਪਾਤਸ਼ਾਹ ਦੀ ਖੁਸ਼ੀ ਝੋਲੀ ਚ ਪਈ, ਅੱਜ ਸੰਸਾਰ ਉਹਨਾਂ ਦੀ ਵਡਿਆਈ ਕਰ ਰਿਹਾ। ਜਿਹੜੇ ਦਸ਼ਮੇਸ਼ ਦੇ ਸਨਮੁਖ ਬਹਿ ਕੇ ਮੇਰੇ ਬਾਜਾਂ ਵਾਲੇ ਦੇ ਕਦੇ ਗਾਉਂਦੇ ਸੀ ਭਾਈ ਨੰਦ ਲਾਲ, ਨਾ ਸਰੋ ਮਨਸੂਰ ਗੁਰ ਗੋਬਿੰਦ ਸਿੰਘ, ਏਜ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ, ਹੱਕ ਹੱਕ ਅੰਦੇਸ਼ ਗੁਰ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ, ਭਾਈ ਨੰਦ ਲਾਲ ਜੀ ਦੇ ਬਚਨ ਹਨ। ਸਾਧ ਸੰਗਤ, ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰ ਚੇਲਾ ਪਰਚਾਏ ਜਗ ਪਰਚਾਇਆ, ਸਤਿਗੁਰੂ ਨੂੰ ਚੇਲਾ ਸੇਵਕ ਪ੍ਰਸੰਨ ਕਰਦਾ ਹੈ ਤੇ ਫਿਰ ਜਗਤ ਨੂੰ ਵੀ ਪਰਚਾਉਂਦਾ ਹੈ, ਜਗਤ ਨੂੰ ਵੀ ਪ੍ਰਸੰਨ ਕਰਦਾ ਤੇ ਜਗਤ ਫਿਰ ਗੁਰੂ ਪਿਆਰਿਆਂ ਦੀ ਵਡਿਆਈ ਵਿੱਚ ਜੁੜਦਾ ਹੈ, ਜਗਤ ਸੰਸਾਰ ਵੀ ਫਿਰ ਗੁਰੂ ਦੇ ਸਿੱਖਾਂ ਨੂੰ ਮਾਣ ਬਖਸ਼ਿਸ਼ ਕਰਦਾ ਹੈ। ਗੁਰਮੁਖ ਪੰਥ ਚਲਾਏ ਨਿਜ ਘਰ ਛਾਇਆ, ਗੁਰਮੁਖ ਦਾ ਪੰਥ ਚਲਾ ਕੇ ਆਪ ਨਿਜ ਘਰ ਭਾਵ ਸਵਾ ਸਰੂਪ ਵਿਖੇ ਛਾ ਜਾਂਦਾ ਹੈ, ਐਸਾ ਗੁਰਮੁਖ ਜਨ ਜੀਵਨ ਮੁਕਤ ਹੋ ਜਾਂਦਾ ਹੈ। ਨਿਜ ਘਰ ਦੇ ਵਿੱਚ ਛਾ ਜਾਣਾ, ਜੀਵਨ ਮੁਕਤ ਹੋ ਜਾਣਾ, ਸਤਿਗੁਰ ਦੇ ਦਰਸਾਏ ਰਸਤੇ ਦੇ ਉੱਤੇ ਪੰਥ ਦੇ ਉੱਤੇ ਚੱਲ ਕੇ ਆਪਣੇ ਸਵੈ ਸਰੂਪ ਚ ਨਿਜ ਘਰ ਦੇ ਵਿੱਚ ਅੰਤਸ਼ ਕਰਨ ਦੇ ਵਿੱਚ ਜਿੱਥੇ ਪਰਮਾਤਮਾ ਦੀ ਜੋਤ ਵਸਦੀ ਹੈ ਉੱਥੇ ਟਿਕ ਜਾਂਦਾ ਹੈ, ਜੀਵਨ ਮੁਕਤ ਹੋ ਕੇ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦੇ ਹਨ ਐਸੇ ਗੁਰਸਿੱਖ ਗੁਰੂ ਦੇ ਪਿਆਰੇ।